ਸੱਜਣੋ ਤੇ ਮਿੱਤਰੋ ਅਸਲਾਮੋ ਅਲੈਕਮ। ਅਸੀਂ ਖੁਦਾਵੰਦ ਤਾਲਾ ਦੇ ਨਾਂ ਵਿੱਚ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ, ਜਿਹੜਾ ਸਾਨੂੰ ਇਤਮਾਨ ਦਿੰਦਾ ਹੈ ਤੇ ਚਾਹੁੰਦਾ ਏ ਕਿ ਹਰ ਸ਼ਖਸ ਸੱਚਾਈ ਦੀ ਰਾਹ ਨੂੰ ਸਮਝੇ ਤੇ ਉਹਦੇ ਤੇ ਟੁਰੇ। ਜਿਹੜਾ ਉਹਦੇ ਵਿੱਚ ਕਾਇਮ ਰਹਿੰਦਾ ਹੈ ਉਹ ਇਸ ਤਰ੍ਹਾਂ ਉਸ ਤੋਂ ਹਮੇਸ਼ਾ ਲਈ ਹਕੀਕੀ ਇਤਮਾਨ ਪਾਉਂਦਾ ਹੈ। ਅਸੀਂ ਖੁਸ਼ ਹਾਂ ਕਿ ਤੁਹਾਡੇ ਸਾਹਮਣੇ ਅੱਜ ਅਸੀਂ ਪ੍ਰੋਗਰਾਮ ਸੱਚਾਈ ਦੀ ਰਾਹ ਪੇਸ਼ ਕਰਨ ਡੇ ਹਾਂ। ਅਸੀਂ ਇਸ ਪ੍ਰੋਗਰਾਮ ਨੂੰ ਸੱਚਾਈ ਦੀ ਰਾਹ ਇਸ ਲਈ ਕਹਿੰਦੇ ਹਾਂ ਕਿਉਂਕਿ ਇਸ ਵਿੱਚ ਅਸੀਂ ਅੰਬੀਆ ਇਕਰਾਮ ਦੇ ਸਹਾਇਫ ਦਾ ਮੁਤਾਲਿਆ ਕਰਨ ਦਾ ਮਨਸੂਬਾ ਬਣਾਇਆ ਹੈ। ਇਹ ਸਹਾਇਫ ਇਹ ਜ਼ਾਹਿਰ ਕਰਦੇ ਨੇ ਕਿ ਨਾਰਾਸਤ ਲੋਕ ਕਿਸ ਤਰ੍ਹਾਂ ਖੁਦਾ ਦੇ ਸਾਹਮਣੇ ਰਾਸਤਬਾਜ਼ ਠਹਿਰ ਸਕਦੇ ਨੇ। ਸਮੇਂ ਅੱਜ ਅਸੀਂ ਸਬਕ ਨੰਬਰ 78 ਤੇ ਗੌਰਖੋਸ ਕਰਾਂਗੇ, ਜਿਹਦਾ ਉਨਵਾਨ ਹੈ ਕਿਆਮਤ ਤੇ ਜ਼ਿੰਦਗੀ, ਤੇ ਯੂਹੰਨਾ ਦੀ ਇੰਜੀਲ ਬਾਬ ਨੰਬਰ 11 ਤੇ 12 ਤੇ ਮੁਸ਼ਤਮਿਲ ਹੈ। ਇੰਜੀਲ ਮੁਕੱਦਸ ਦੇ ਮੁਤਾਲੇ ਵਿੱਚ ਇਸ ਮੌਕੇ ਤੇ ਅਸੀਂ ਵੇਖਿਆ ਕਿ ਯਿਸੂ ਮਸੀਹ ਦੇ ਕਈ ਨਾਂ ਨੇ, ਇਹਨਾਂ ਯਿਸੂ ਦੀ ਜ਼ਾਤ ਨੂੰ ਸਮਝਣ ਵਿੱਚ ਸਾਡੀ ਮਦਦ ਕਰਦੇ ਨੇ। ਅਸੀਂ ਪਹਿਲੇ ਹੀ ਜਾਣਦੇ ਹਾਂ ਕਿ ਯਿਸੂ ਨੂੰ ਕਲਮਾ, ਜੋ ਇਬਤਦਾ ਵਿੱਚ ਖੁਦਾ ਦੇ ਨਾਲ ਸੀ, ਖੁਦਾਵੰਦ ਤਾਲਾ ਦਾ ਬੇਟਾ, ਇਬਨੇ ਇਨਸਾਨ, ਖੁਦਾ ਦਾ ਬਰਾ, ਨਿਜਾਤ ਦਹਿੰਦਾ, ਜ਼ਿੰਦਗੀ ਦੀ ਰੋਟੀ, ਦੁਨੀਆਂ ਦਾ ਨੂਰ, ਜਲਾਲ ਦਾ ਖੁਦਾਵੰਦ, ਭੇਡਾਂ ਦਾ ਦਰਵਾਜ਼ਾ ਤੇ ਚੰਗਾ ਚਰਵਾਹਾ ਆਖਿਆ ਗਿਆ ਏ। ਅੱਜ ਅਸੀਂ ਯਿਸੂ ਦੇ ਦੋ ਹੋਰ ਨਾਂ ਵੇਖਾਂਗੇ, ਉਹ ਕਿਆਮਤ ਤੇ ਜ਼ਿੰਦਗੀ ਨੇ। ਅਸੀਂ ਵੇਖਿਆ ਕਿ ਯਿਸੂ ਯਹੂਦੀਆਂ ਦੇ ਸ਼ਹਿਰਾਂ ਵਿੱਚ ਫਿਰਦਾ ਰਿਹਾ, ਤਾਲੀਮ ਦਿੰਦਾ ਫਿਰਿਆ, ਵੱਡੇ ਵੱਡੇ ਚੰਗੇ ਕੰਮ ਕਰਦਾ ਰਿਹਾ, ਬਿਮਾਰਾਂ ਤੇ ਵਿਚਾਰਿਆਂ ਨੂੰ ਸ਼ਿਫਾ ਦਿੰਦਾ ਰਿਹਾ। ਉਹਨੇ ਲੰਗੜਿਆਂ ਨੂੰ, ਲੁੱਲਿਆਂ ਨੂੰ ਤੇ ਦੂਜੇ ਲੋਕਾਂ ਨੂੰ ਜਿਹੜੇ ਫਰਕ ਫਰਕ ਬਿਮਾਰੀਆਂ ਦਾ ਸ਼ਿਕਾਰ ਸਨ ਉਹਨਾਂ ਨੂੰ ਦਰੁਸਤ ਕੀਤਾ, ਅੰਨਿਆਂ ਨੂੰ ਅੱਖਾਂ ਦਿੱਤੀਆਂ, ਬਦਰੂਹਾਂ ਨੂੰ ਕੱਢਿਆ। ਵੱਡੀ ਭੀੜ ਉਹਦੇ ਪਿੱਛੇ ਪਿੱਛੇ ਹੁੰਦੀ ਸੀ। ਤਾਹਮ ਮਜ਼ਹਬੀ ਠੇਕੇਦਾਰ ਯਾਨੀ ਫਰੀਸੀ ਯਿਸੂ ਤੋਂ ਬੜਾ ਜ਼ਿਆਦਾ ਹਸਦ ਕਰਦੇ ਸਨ। ਉਹ ਯਿਸੂ ਦੀ ਹਕਮਤ ਨੂੰ ਨਾ ਮੰਨਦੇ ਸਨ ਤੇ ਨਾ ਹੀ ਉਹਦੇ ਮੌਜਜ਼ਿਆਂ ਦਾ ਯਕੀਨ ਕਰਦੇ ਸਨ। ਅੱਜ ਵੀ ਅਸੀਂ ਜ਼ਿਲ੍ਹੇ ਮੁਕੱਦਸ ਦਾ ਮੁਤਾਲਿਆ ਜਾਰੀ ਰੱਖਾਂਗੇ। ਅੱਜ ਅਸੀਂ ਵੇਖਾਂਗੇ ਕਿ ਯਿਸੂ ਨੇ ਇੱਕ ਹੋਰ ਅਜੀਬ ਮੌਜਜ਼ਾ ਕੀਤਾ ਜਿਹਨੂੰ ਇਨਸਾਨੀ ਅਕਲ ਤਸਲੀਮ ਨਹੀਂ ਕਰ ਸਕਦੀ, ਤੇ ਯਿਸੂ ਦੇ ਇਸ ਮੌਜਜ਼ੇ ਨਾਲ ਖੁਦਾ ਦਾ ਜਲਾਲ ਜ਼ਾਹਿਰ ਹੋਇਆ, ਤਾਂ ਕਿ ਲੋਕ ਯਿਸੂ ਤੇ ਇਮਾਨ ਲਿਆਉਣ ਤੇ ਹਮੇਸ਼ਾ ਦੀ ਜ਼ਿੰਦਗੀ ਪਾਉਣ। ਯੂਹੰਨਾ ਦੀ ਇੰਜੀਲ ਦੇ 11ਵੇਂ ਬਾਅ ਵਿੱਚ ਮਰਕੂਮ ਏ, ਮਰੀਅਮ ਤੇ ਉਹਦੀ ਭੈਣ ਮਰਥਾ ਦੇ ਪਿੰਡ ਬੈਤਨੀਆ ਦਾ ਲਾਜ਼ਰ ਨਾਮ ਇੱਕ ਆਦਮੀ ਬਿਮਾਰ ਸੀ। ਇਹ ਉਹੀ ਮਰੀਅਮ ਸੀ ਜਿਹਨੇ ਖੁਦਾਵੰਦ ਤੇ ਇਤਰ ਪਾ ਕੇ ਆਪਣੇ ਵਾਲਾਂ ਦੇ ਨਾਲ ਉਹਦੇ ਪੈਰ ਪੂੰਜੇ ਸਨ। ਉਸੇ ਦਾ ਭਰਾ ਲਾਜ਼ਰ ਬਿਮਾਰ ਸੀ। ਬਸ ਉਹਦੀਆਂ ਭੈਣਾਂ ਨੇ ਉਹਨੂੰ ਇਹ ਅਖਵਾ ਭੇਜਿਆ ਕਿ ਖੁਦਾਵੰਦ ਵੇਖ, ਜਿਹਨੂੰ ਤੂੰ ਅਜ਼ੀਜ਼ ਰੱਖਣਾ ਹੈ ਉਹ ਬਿਮਾਰ ਏ। ਯਿਸੂ ਨੇ ਇਹ ਸੁਣ ਕੇ ਆਖਿਆ ਕਿ ਇਹ ਬਿਮਾਰੀ ਮੌਤ ਦੀ ਨਹੀਂ ਬਲਕਿ ਖੁਦਾ ਦੇ ਜਲਾਲ ਵਾਸਤੇ ਵੇ, ਤਾਂ ਕਿ ਉਹਦੇ ਵਸੀਲੇ ਦੇ ਨਾਲ ਖੁਦਾ ਦੇ ਬੇਟੇ ਦਾ ਜਲਾਲ ਜ਼ਾਹਿਰ ਹੋਏ। ਤੇ ਯਿਸੂ ਮਰਥਾ ਦੇ ਉਹਦੀ ਭੈਣ ਤੇ ਲਾਜ਼ਰ ਦੇ ਨਾਲ ਮੁਹੱਬਤ ਰੱਖਦਾ ਸੀ। ਬਸ ਜਦੋਂ ਉਹਨੇ ਸੁਣਿਆ ਕਿ ਉਹ ਬਿਮਾਰ ਏ ਤੇ ਜਿਸ ਜਗ੍ਹਾ ਉਹ ਸੀ ਉਸੇ ਜਗ੍ਹਾ ਉਹ ਦੋ ਦਿਹਾੜੇ ਹੋਰ ਰਿਹਾ। ਫਿਰ ਉਸ ਤੋਂ ਬਾਅਦ ਸ਼ਾਗਿਰਦਾਂ ਨੂੰ ਆਖਿਆ ਕਿ ਆਓ ਯਹੂਦੀਆਂ ਨੂੰ ਚੱਲੀਏ। ਸ਼ਾਗਿਰਦਾਂ ਨੇ ਉਹਨੂੰ ਆਖਿਆ ਕਿ ਐ ਰੱਬੀ, ਹੁਣੇ ਤੇ ਯਹੂਦੀ ਤੈਨੂੰ ਸੰਸਾਰ ਕਰਨਾ ਚਾਹੁੰਦੇ ਸਨ, ਤੂੰ ਫਿਰ ਉੱਥੇ ਜਾਣਾ? ਯਿਸੂ ਨੇ ਜਵਾਬ ਦਿੱਤਾ ਕਿ ਕੀ ਦਿਨ ਦੇ 12 ਘੰਟੇ ਨਹੀਂ ਹੁੰਦੇ? ਜੇ ਕੋਈ ਦਿਨ ਨੂੰ ਚੱਲੇ ਤੇ ਠੋਕਰ ਨਹੀਂ ਖਾਂਦਾ, ਕਿਉਂਕਿ ਉਹ ਦੁਨੀਆਂ ਦੀ ਰੋਸ਼ਨੀ ਵੇਖਦਾ, ਲੇਕਿਨ ਜੇ ਕੋਈ ਰਾਤ ਨੂੰ ਚੱਲੇ ਤੇ ਠੋਕਰ ਖਾਂਦਾ, ਕਿਉਂਕਿ ਉਸ ਵਿੱਚ ਰੋਸ਼ਨੀ ਨਹੀਂ। ਉਹਨੇ ਗੱਲਾਂ ਆਖੀਆਂ ਤੇ ਉਸ ਤੋਂ ਬਾਅਦ ਉਹਨਾਂ ਨੂੰ ਆਖਣ ਲੱਗਾ ਕਿ ਸਾਡਾ ਦੋਸਤ ਲਾਜ਼ਰ ਸੋ ਗਿਆ, ਲੇਕਿਨ ਮੈਂ ਉਹਨੂੰ ਜਗਾਵਣ ਜਾਣਾ ਵਾਂ। ਬਸ ਸ਼ਾਗਿਰਦਾਂ ਨੇ ਉਹਨੂੰ ਆਖਿਆ ਕਿ ਖੁਦਾਵੰਦ ਜੇ ਸੋ ਗਿਆ ਤੇ ਬਚ ਜਾਏਗਾ। ਯਿਸੂ ਨੇ ਤੇ ਉਹਦੀ ਮੌਤ ਦੀ ਬਾਬਤ ਆਖਿਆ ਸੀ, ਮਗਰ ਉਹ ਨਾ ਸਮਝੇ ਕਿ ਆਰਾਮ ਦੀ ਨੀਂਦ ਦੀ ਬਾਬਤ ਆਖਿਆ। ਉਦੋਂ ਯਿਸੂ ਨੇ ਉਹਨਾਂ ਨੂੰ ਸਾਫ਼ ਸਾਫ਼ ਕਹਿ ਦਿੱਤਾ ਕਿ ਲਾਜ਼ਰ ਮਰ ਗਿਆ ਏ, ਤੇ ਮੈਂ ਤੁਹਾਡੇ ਸਬਬ ਤੋਂ ਖੁਸ਼ ਹਾਂ ਕਿ ਉੱਥੇ ਨਾ ਸਾਂ, ਤਾਂ ਕਿ ਤੁਸੀਂ ਇਮਾਨ ਲਿਆਓ, ਲੇਕਿਨ ਆਓ ਅਸੀਂ ਉਹਦੇ ਕੋਲ ਚੱਲੀਏ। ਬਸ ਤੋਮਾ ਨੇ, ਜਿਹਨੂੰ ਤਵਾਮ ਕਹਿੰਦੇ ਨੇ, ਆਪਣੇ ਨਾਲ ਦੇ ਸ਼ਾਗਿਰਦਾਂ ਨੂੰ ਆਖਿਆ ਕਿ ਆਓ ਅਸੀਂ ਵੀ ਚੱਲੀਏ ਤਾਂ ਕਿ ਉਹਦੇ ਨਾਲ ਮਰੀਏ। ਬਸ ਯਸੂ ਨੂੰ ਆ ਕੇ ਮਾਲੂਮ ਹੋਇਆ ਕਿ ਉਹਨੂੰ ਕਬਰ ਵਿੱਚ ਰੱਖੇ 4 ਦਿਨ ਹੋਏ ਨੇ। ਬੈਤਨੀਆ ਯਰੂਸ਼ਲਮ ਦੇ ਨੇੜੇ ਸੀ, ਤਕਰੀਬਨ 2 ਮੀਲ ਦੇ ਫਾਸਲੇ 'ਤੇ ਸੀ, ਅਤੇ ਬੜੇ ਸਾਰੇ ਯਹੂਦੀ ਮਰਥਾ ਅਤੇ ਮਰੀਅਮ ਨੂੰ ਉਹਦੇ ਭਰਾ ਦੇ ਬਾਰੇ ਤਸੱਲੀ ਦੇਵਣ ਵਾਸਤੇ ਉੱਥੇ ਆਏ ਸਨ। ਬਸ ਮਰਥਾ ਯਸੂ ਦੇ ਆਵਨ ਦੀ ਖਬਰ ਸੁਣ ਕੇ ਉਹਨੂੰ ਮਿਲਣ ਨੂੰ ਗਈ, ਲੇਕਿਨ ਮਰੀਅਮ ਘਰ ਵਿੱਚ ਬੈਠੀ ਰਹੀ। ਮਰਥਾ ਨੇ ਯਸੂ ਨੂੰ ਆਖਿਆ, ਇਹ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ, ਅਤੇ ਹਜੇ ਵੀ ਮੈਂ ਜਾਣਦੀ ਹਾਂ ਕਿ ਜੋ ਕੁਛ ਤੂੰ ਖੁਦਾ ਕੋਲੋਂ ਮੰਗੇਗਾ ਉਹ ਤੈਨੂੰ ਦੇਵੇਗਾ। ਯਸੂ ਨੇ ਉਹਨੂੰ ਆਖਿਆ, ਤੇਰਾ ਭਰਾ ਜੀ ਉੱਠੇਗਾ। ਮਰਥਾ ਨੇ ਆਖਿਆ, ਮੈਂ ਜਾਣਦੀ ਹਾਂ ਕਿ ਕਿਆਮਤ ਵਿੱਚ ਆਖਰੀ ਦਿਹਾੜੇ ਉਹ ਜੀ ਉੱਠੇਗਾ। ਯਸੂ ਨੇ ਉਹਨੂੰ ਆਖਿਆ, ਕਿਆਮਤ ਅਤੇ ਜ਼ਿੰਦਗੀ 'ਤੇ ਮੈਂ ਵਾਂ, ਜਿਹੜਾ ਮੇਰੇ 'ਤੇ ਇਮਾਨ ਲਿਆਂਦਾ ਗੋ ਮਰ ਵੀ ਜਾਏ ਅਤੇ ਫਿਰ ਵੀ ਜ਼ਿੰਦਾ ਰਹੇਗਾ, ਅਤੇ ਜਿਹੜਾ ਕੋਈ ਜ਼ਿੰਦਾ ਏ ਅਤੇ ਮੇਰੇ 'ਤੇ ਇਮਾਨ ਲਿਆਂਦਾ ਅਬ ਤੱਕ ਕਦੀ ਨਾ ਮਰੇਗਾ। ਕੀ ਤੂੰ ਇਹਦੇ 'ਤੇ ਇਮਾਨ ਰੱਖਣੀ ਹੈ? ਉਹਨੇ ਉਹਨੂੰ ਆਖਿਆ ਕਿ ਹਾਂ ਏ ਖੁਦਾਵੰਦ, ਮੈਂ ਇਮਾਨ ਲਿਆ ਚੁੱਕੀ ਹਾਂ ਕਿ ਖੁਦਾ ਦਾ ਬੇਟਾ ਮਸੀਹ ਜਿਹੜਾ ਦੁਨੀਆ ਵਿੱਚ ਆਉਣ ਵਾਲਾ ਸੀ ਤੂੰ ਹੀ ਹੈ। ਇਹ ਕਹਿ ਕੇ ਉਹ ਚਲੀ ਗਈ ਅਤੇ ਚੁੱਪਕੇ ਦੇ ਨਾਲ ਆਪਣੀ ਭੈਣ ਮਰੀਅਮ ਨੂੰ ਬੁਲਾ ਕੇ ਆਖਿਆ ਕਿ ਉਸਤਾਦ ਇੱਥੇ ਹੀ ਹੈ ਅਤੇ ਤੈਨੂੰ ਬੁਲਾਉਂਦਾ। ਉਹ ਸੁਣਦਿਆਂ ਹੀ ਛੇਤੀ ਉੱਠ ਕੇ ਉਹਦੇ ਕੋਲ ਆਈ। ਜਦੋਂ ਮਰੀਅਮ ਉਸ ਜਗ੍ਹਾ ਪਹੁੰਚੀ ਜਿੱਥੇ ਯਸੂ ਸੀ ਅਤੇ ਉਹਨੂੰ ਵੇਖ ਕੇ ਉਹਦੇ ਪੈਰਾਂ ਵਿੱਚ ਡਿੱਗ ਪਈ ਅਤੇ ਉਹਨੂੰ ਆਖਿਆ ਕਿ ਖੁਦਾਵੰਦ, ਜੇ ਤੂੰ ਇੱਥੇ ਹੁੰਦਾ ਤਾਂ ਮੇਰਾ ਭਰਾ ਨਾ ਮਰਦਾ। ਜਦੋਂ ਯਸੂ ਨੇ ਉਹਨੂੰ ਅਤੇ ਉਹਨਾਂ ਯਹੂਦੀਆਂ ਨੂੰ ਜਿਹੜੇ ਉਹਦੇ ਨਾਲ ਆਏ ਸਨ ਰੋਂਦਿਆਂ ਵੇਖਿਆ ਅਤੇ ਦਿਲ ਵਿੱਚ ਨਹਾਇਤ ਰੰਜੀਦਾ ਹੋਇਆ ਅਤੇ ਘਬਰਾ ਕੇ ਆਖਿਆ, ਤੁਸੀਂ ਉਹਨੂੰ ਕਿੱਥੇ ਰੱਖਿਆ? ਉਹਨਾਂ ਨੇ ਆਖਿਆ, ਇਹ ਖੁਦਾਵੰਦ, ਚੱਲ ਅਤੇ ਵੇਖ ਲੈ। ਯਸੂ ਦੇ ਆਂਸੂ ਵਗਣ ਲੱਗੇ। ਬਸ ਯਹੂਦੀਆਂ ਨੇ ਆਖਿਆ, ਵੇਖੋ ਉਹਨੂੰ ਕੈਸਾ ਅਜ਼ੀਜ਼ ਸੀ।
ਪੂਰ ਹੱਥ ਸਜਾ
ਸੱਜਣੋ ਤੇ ਮਿੱਤਰੋ ਹੁਣ ਨੋਟ ਫਰਮਾ ਲਓ ਖਤੋ ਕਿਤਾਬਤ ਵਾਸਤੇ ਸਾਡੇ ਪਤਾ ਚਾਰ ਜੇ ਤੁਸੀਂ ਸਾਨੂੰ ਖਤ ਲਿਖਣਾ ਚਾਹੁੰਦੇ ਹੋ ਤੇ ਖਤ ਲਿਖਣ ਵਾਸਤੇ ਸਾਡਾ ਪਤਾ ਏ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਯਾਨੀ ਪੀਓ ਬੋਕਸ ਨੰਬਰ 311 ਲਾਹੌਰ ਪਾਕਿਸਤਾਨ ਇਸ ਤੋਂ ਇਲਾਵਾ ਜੇ ਤੁਸੀਂ ਸਾਨੂੰ ਫੋਨ ਕਰਨਾ ਚਾਹੁੰਦੇ ਹੋ ਤੇ ਫੋਨ ਕਰਨ ਵਾਸਤੇ ਸਾਡਾ ਮੋਬਾਈਲ ਨੰਬਰ ਏ 0341-30-43-110 ਯਾਨੀ 0341-30-43-110 ਇਸ ਤੋਂ ਇਲਾਵਾ ਸਾਡਾ ਈਮੇਲ ਆਈਡੀ ਏ listen.live77@gmail.com ਯਾਨੀ listen.live77@gmail.com ਤੇ ਹੁਣ ਆਪਣੇ ਮੇਜ਼ਬਾਨ ਫਰਾਨ ਪੱਟੀ ਨੂੰ ਇਜਾਜ਼ਤ ਦਵੋ ਖੁਦਾ ਹਾਫਿਜ਼।